एक पवित्र शब्द उच्चारण कर रहे। जगत गुरु गुरु नानक साहब जी महाराज जी के शब्दों नूं भावां नूं समझना बहुत ही कठिन है, क्योंकि सतगुरु जी के शब्दों का जिहड़ा सिद्धांत है बड़ा डूंघा है। तो जिन्हों सतगुरु जी आप कृपा करके मत बख्शन सुमत बख्शन, उही सतगुरां दे पावन शब्द दे विचार नूं सिद्धांत नूं चंगी तरह समझ सकदा। बिना गुरु दया तो शब्द दे संपूर्ण भाव नूं विचार नूं समझना औखा है। इस करके शब्द विचारण तो पहला महाराज जी की कृपा दे पात्र बनन लई गुरु साहब दे चरणा च अरदास भी करनी जरूरी। महाराज सानू इह सोझी बख्शो, सुमत प्रदान करो कि असीं आप जी दे पावन शब्द दी विचारधारा नूं चंगी तरह समझ सकीए, जिहदे नाल साडे जीवन दी कल्याण हो सके। भगत प्रेम आराधतम, वो जिहड़े गुरमुख जन हन परमेश्वर दी भगती करन वाले, ते भगत प्रेम दा मतलब है प्रेमा भगती। तीन प्रकार दीआं भगतियां विद्वानां ने मन्नियां हन। एक प्रेमा भगती है, एक परा भगती है, और तीसरी नवदा भगती। जिहड़ी नवदा भगती है वो अगे नौ प्रकार दी। महाराज जी दे बचन भी ने गुरबाणी च भगत नवे प्रकार आ। नौ प्रकार दी भगती है, सरवण भगती है, सिमरन भगती है, चितवन भगती है, पाद सेवन भगती है। ਇਹਦਾ ਅੱਗੇ ਨੌ ਪ੍ਰਕਾਰ ਦੀ ਸੇਵਾ ਅਰਚਨਾ ਭਗਤੀ ਹੈ, ਤੇ ਪ੍ਰੇਮਾ ਭਗਤੀ ਜਿਹੜੀ ਹੈ ਸਭ ਤੋਂ ਸ੍ਰੇਸ਼ਟ ਮੰਨੀ। ਕਹਿੰਦੇ ਪ੍ਰੇਮਾ ਭਗਤੀ ਦੁਆਰਾ ਪਰਮੇਸ਼ਰ ਦੇ ਪਿਆਰੇ ਸਦਾ ਸਥਿਰ ਰਹਿਣ ਵਾਲੇ ਪਰਮੇਸ਼ਰ ਨੂੰ ਆਰਾਧਦੇ ਆਰਾਧਤਮ। ਸੱਚ ਪਿਆਸ ਪਰਮ ਹਿਤੰ, परम हितंग का मतलब है जेड़ा बहुत ही परम श्रेष्ठ प्यारा है, जेदे नाल बहुत ज्यादा परम प्यार है, श्रेष्ठ प्यार। और वो जेड़ा परम प्यारा वाहिगुरु परमेश्वर है, उदा जेड़ा सच्चा नाम है, उस सच्चे नाम की प्यास महापुरखां गुरमुखां दे हिरदयां विच बनी रहिंदी है। सच प्यास, सच का नाम इतने सचदार फरीदकोट के टीके संप्रदायी ज्ञानियों ने किया है। सच का अर्थ किया है सच्चा नाम, उसकी प्यास सच्चे नाम की गुरमुखां के हिरदयां में बन जाती है जिहड़े प्रेमा भगती करते, प्रेमा भगती द्वारा परमेश्वर की आराधना करते, उन्हां अंदर सच्चे नाम की प्यास बन जाती है। और वह अकाल पुरख वाहिगुरु परमेश्वर के नाल उन्हां दा श्रेष्ठ प्यार श्रेष्ठ प्रीति पैदा हुंदी है।
बिललाप बिलल बिनंतियां सुख पाए चित तंग,
फिर वह अकाल पुरख परमेश्वर के सच्चे नाम की प्यास अपने हिरदे च धारण करके ਉਹਦੇ ਵਿਛੋੜੇ ਵਿੱਚ ਉਹਦੀ ਪਿਆਸ ਵਿੱਚ ਵਿਰਲਾਪ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀਆਂ ਕਰਦੇ। ਬਿਲਲਾਪ ਬਿਲਲ ਬੇਨੰਤੀਆ, ਵਿਰਲਾਪ ਕਰਦੇ ਹੋਏ ਯਾਨੀ ਕਿ ਬੇਬਲ ਹੋਏ ਵਿਆਕੁਲ ਹੋਏ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਬੇਨੰਤੀਆਂ ਬੇਨਤੀਆਂ ਕਰਦੇ। ਸੁਖ ਭਾਏ ਚਿੱਤ ਹਿਤੰ, अपने चित विच अकाल पुरख वाहिगुरु परमेश्वर का हित धारण करके उन्हां नूं सुख की प्राप्ति हुंदी। निरंकार वाहिगुरु परमेश्वर दे नाल अपना चित जोड़ के, चित विच प्रेमा भगती जोड़ के, जां वाहिगुरु निरंकार की भावना अपने हिरदे च चित जोड़ के उन्हां नूं चित नूं सुख प्राप्त हुंदा है।
जप मनो नाम हर सरणी,
ए मन परमात्मा दा नाम जप, पर ओदी हरी दी शरण च पै के जप। हर शरण, हरी दी शरण विच पै के ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਪਵਿੱਤਰ ਤੇ ਪਾਵਨ ਨਾਮ ਹੈ, ਹੇ ਮੇਰੇ ਮਨ, ਉਸ ਹਰੀ ਦੇ ਪਵਿੱਤਰ ਤੇ ਪਾਵਨ ਨਾਮ ਨੂੰ ਹਰੀ ਦੀ ਸ਼ਰਨ ਵਿੱਚ ਪੈ ਕੇ ਜਪਣਾ ਕਰ।
ਸੰਸਾਰ ਸਾਗਰ ਤਾਰ ਤਾਰਨ ਰਮ ਨਾਮ ਕਰ ਕਰਨੀ।
ਜੇ ਤੂੰ ਰਾਮ ਦੇ ਨਾਮ ਜਪਣ ਦੀ ਕਰਨੀ ਕਰੇਗਾ, ਇਸ ਕਰਨੀ ਦਾ ਧਾਰਨੀ ਹੋਵੇਗਾ। ਰਾਮ ਦੇ ਨਾਮ ਨੂੰ ਜਪਣ ਦੀ ਕਰਨੀ, ਕਰਨੀ ਦਾ ਮਤਲਬ ਇਹ ਕੰਮ ਕਰੇਗਾ, ਨਾਮ ਜਪੇਗਾ ਰਾਮ ਨਾਮ ਦਾ। ਤੇ ਕਹਿੰਦੇ ਰਾਮ ਦਾ ਨਾਮ ਜਪ ਕੇ ਜਦੋਂ ਤੂੰ ਰਾਮ ਨਾਮ ਦੀ ਕਰਨੀ ਕਰੇਗਾ ਤੇ ਵਾਹਿਗੁਰੂ ਪਰਮੇਸ਼ਰ ਤੈਨੂੰ ਇਹ ਸੰਸਾਰ ਸਾਗਰ ਤੋਂ ਤਾਰ ਦੇਵੇਗਾ। ਸੰਸਾਰ ਸਾਗਰ ਤਾਰ ਤਾਰਨ, ਉਹ ਜਿਹੜਾ ਤਾਰਨਹਾਰ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਹੈ, ਉਹ ਤੈਨੂੰ ਇਹ ਸੰਸਾਰ ਸਮੁੰਦਰ ਤੋਂ ਤਾਰ ਦੇਵੇਗਾ ਜੇ ਤੂੰ ਉਹਦੇ ਰਾਮ ਨਾਮ ਦੇ ਜਾਪ ਨੂੰ ਜਪਣ ਦੀ ਕਰਨੀ ਕਰੇਗਾ।
ਇਹ ਮਨ ਮਿਰਤ ਸੁਭ ਚਿੰਤਨ ਗੁਰ ਸ਼ਬਦ ਹਰਮਣ।
ਇਹ ਮੇਰੇ ਮਨ, ਤੂੰ ਗੁਰੂ ਦੇ ਸ਼ਬਦ ਦੇ ਨਾਲ ਆਪਣਾ ਚਿੱਤ ਜੋੜਨਾ ਕਰ, ਜਾਂ ਗੁਰ ਸ਼ਬਦ ਦੁਆਰਾ ਸ਼ੁਭ ਚਿੰਤਨ ਵਿੱਚ, ਪਰਮਾਤਮਾ ਦੇ ਸ਼ੁਭ ਚਿੰਤਨ ਵਿੱਚ ਜੁੜ ਜਾ ਔਰ ਆਪਣੇ ਅੰਦਰੋਂ ਆਪਣੇ ਜੀਵਤ ਭਾਵ ਨੂੰ ਮਾਰ ਦੇ। ਮਨ ਮਿਰਤ, ਜੀਵਤ ਭਾਵ ਨੂੰ ਮਾਰ ਦੇ ਤੇ ਜੀਵਤ ਭਾਵ ਨੂੰ ਮਾਰ ਕੇ ਪਰਮਾਤਮਾ ਦੇ ਸ਼ੁਭ ਚਿੰਤਨ ਵਿੱਚ ਜੁੜ ਜਾ। ਗੁਰ ਸ਼ਬਦ ਹਰ ਰਮਣ, ਗੁਰੂ ਦੇ ਸ਼ਬਦ ਦੁਆਰਾ ਤੂੰ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿੱਚ ਰਮਣਨ ਕਹੀਏ ਅਭੇਦ ਹੋ ਸਕਦਾ ਹੈ।
ਮਤ ਤਤ ਗਿਆਨ ਕਲਿਆਣ ਨਿਧਾਨ ਹਰ ਨਾਮ ਮਨ ਰਮਣ।
ਤੇ ਫਿਰ ਤੈਨੂੰ ਤਤ ਗਿਆਨ ਵਾਲੀ ਜਿਹੜੀ ਮਤ ਹੈ ਉਹ ਪ੍ਰਾਪਤ ਹੋਵੇਗੀ। ਮਤ ਤਤ ਗਿਆਨ, ਜਿਸ ਮਤ ਦੇ ਵਿੱਚ ਤਤ ਦਾ ਗਿਆਨ ਹੁੰਦਾ, ਆਤਮ ਸਵਰੂਪ ਦਾ ਗਿਆਨ ਹੁੰਦਾ, ਉਸ ਮਤ ਦੀ ਤੈਨੂੰ ਪ੍ਰਾਪਤੀ ਹੋਵੇਗੀ। ਹਰ ਨਾਮ ਮਨ ਰਮਣ, ਜੇ ਹਰੀ ਦੇ ਨਾਮ ਵਿੱਚ ਤੇਰਾ ਮਨ ਰਮ ਗਿਆ ਤੇ ਫਿਰ ਕਲਿਆਣ ਨਿਧਾਨ, ਤੈਨੂੰ ਕਲਿਆਣ ਦਾ, ਮੁਕਤੀ ਦਾ ਖਜ਼ਾਨਾ ਪ੍ਰਾਪਤ ਹੋ ਜਾਏਗਾ। ਪਹਿਲਾਂ ਤੇਰੀ ਮਤ ਵਿੱਚ ਤਤ ਗਿਆਨ ਦੀ ਉਤਪਤੀ ਹੋਵੇਗੀ, ਫਿਰ ਹਰੀ ਰਾਮ ਦੇ ਨਾਮ ਦੇ ਵਿੱਚ ਜਦੋਂ ਤੂੰ ਰਮ ਜਾਏਗਾ ਪਰਮੇਸ਼ਰ ਦੇ ਨਾਮ ਵਿੱਚ, ਤੇ ਨਾਮ ਜਪਦਿਆਂ ਤੈਨੂੰ ਇਹ ਮਹਿਸੂਸ ਨਾ ਹੋਵੇ ਕਿ ਪਰਮਾਤਮਾ ਦਾ ਨਾਮ ਤੇਰੇ ਸਰੀਰ ਤੋਂ ਜੁਦਾ ਹੈ, ਤੇਰੇ ਮਨ ਤੋਂ ਜੁਦਾ ਹੈ। ਤੇਰੇ ਅੰਦਰ ਇਹ ਭਾਵ ਹੋਵੇ ਕਿ ਨਾਮ ਦਾ ਹੀ ਮੈਂ ਸਰੂਪ ਹੋ ਗਿਆ, ਨਾਮ ਵਿੱਚ ਹੀ ਮੇਰੀ ਅਭੇਦਤਾ ਹੋ ਗਈ ਹੈ। ਤੇ ਜਦੋਂ ਤੂੰ ਨਾਮ ਵਿੱਚ ਰਮ ਜਾਏਗਾ, ਅਭੇਦ ਹੋ ਜਾਏਗਾ, ਤੇ ਮਹਾਰਾਜ ਜੀ ਕਹਿੰਦੇ ਫਿਰ ਕਲਿਆਣ ਨਿਧਾਨ, ਤੈਨੂੰ ਮੁਕਤੀ ਦਾ ਖਜ਼ਾਨਾ ਮਿਲ ਜਾਏਗਾ। ਕਲਿਆਣ ਕਹਿੰਦੇ ਨੇ ਮੁਕਤੀ ਨੂੰ, ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਤੈਨੂੰ ਮੁਕਤੀ ਦੇ ਖਜ਼ਾਨੇ ਦੀ ਪ੍ਰਾਪਤੀ ਹੋ ਜਾਏਗੀ।
ਚਲ ਚਿੱਤ ਵਿੱਤ ਬ੍ਰਹਮਾ ਬ੍ਰਹਮ ਜਗ ਮੋਹ ਮਗਨ ਹਿਤੰ।
ਜਦੋਂ ਤੱਕ ਇਸ ਜਗਤ ਦੇ ਵਿੱਚ ਮੋਹ ਪਾ ਕੇ, ਜਗਤ ਦੇ ਮੋਹ ਵਿੱਚ ਤੂੰ ਮਗਨ ਹੋ ਰਿਹਾ ਇਹਦੇ ਨਾਲ ਹਿੱਤ ਕਰਕੇ, ਜਗ ਮੋਹ ਮਗਨ ਹਿਤੰ, ਜਗਤ ਦੇ ਮੋਹ ਵਿੱਚ ਮਗਨ ਹੋ ਕੇ, ਜਗਤ ਦੇ ਮੋਹ ਦੇ ਵਿੱਚ ਮਗਨ ਹੋ ਕੇ ਹਿੱਤ ਲਾਈ ਬੈਠਾ ਜਦੋਂ ਤੱਕ ਸੰਸਾਰ ਨਾਲ। ਮਹਾਰਾਜ ਜੀ ਕਹਿੰਦੇ ਇਹ ਗੱਲ ਧਿਆਨ ਨਾਲ ਵੇਖ ਲੈ ਕਿ ਚੱਲ ਚਿੱਤ ਵਿੱਤ ਭਰਮਾ, ਇਹ ਜਿੰਨਾ ਵੀ ਚਲਾਏ ਮਾਨ ਪਸਾਰਾ ਹੈ, ਚਾਹੇ ਚਿੱਤ ਵਿੱਤ ਜਿਹਦੇ ਨਾਲ ਤੂੰ ਆਪਣਾ ਚਿੱਤ ਜੋੜੀ ਬੈਠਾ ਹੈ, ਵਿੱਤ ਆਦਿਕ, ਇਹ ਸਭ ਭਰਮਾ, ਭਰਮਣ ਵਾਲਾ, ਯਾਨੀ ਕਿ ਖਤਮ ਹੋਣ ਵਾਲਾ, ਬਿਨਸਣ ਵਾਲਾ। ਇਹਦੇ ਵਿੱਚ ਲੱਗ ਕੇ ਤੂੰ ਵੀ ਭਰਮੰ ਭਰਮਦਾ ਹੀ ਰਹੇ। ਜਦੋਂ ਤੱਕ ਇਸ ਜਗਤ ਦੇ ਮੋਹ ਵਿੱਚ ਤੂੰ ਮਗਨ ਹੋ ਰਿਹਾ ਉਦੋਂ ਤੱਕ ਮਹਾਰਾਜ ਜੀ ਕਹਿੰਦੇ ਤੇਰਾ ਇਹ ਸੰਸਾਰ ਦੇ ਪਦਾਰਥ ਜਿਹੜੇ ਆਵਾਗਾਉਣ ਵਾਲੇ ਨੇ, ਚੱਲੇ ਚਲਾਏ ਮਾਨ ਨੇ, ਇਹਨਾਂ ਵਿੱਚ ਲੱਗਣ ਕਰਕੇ ਤੂੰ ਸਦਾ ਹੀ ਭਰਮਦਾ ਰਹੇਗਾ।
ਤੇਰ ਨਾਮ ਭਗਤ ਦਿਨ ਮਤੀ ਗੁਰੂ ਵਾਕ ਸ਼ਬਦ ਰਤਨ।
ਤੇਰ ਨਾਮ ਭਗਤ ਦਿਨ ਮਤੀ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਸਦਾ ਸਥਿਰ ਰਹਿਣ ਵਾਲਾ ਹੈ। ਤੇ ਕਹਿੰਦੇ ਭਾਈ ਉਸ ਅਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਭਗਤੀ ਵਾਲੀ ਮਤ ਹੈ ਉਹਨੂੰ ਆਪਣੇ ਹਿਰਦੇ ਚ ਦ੍ਰਿੜ ਕਰ, ਤੇ ਦ੍ਰਿੜ ਕਿਵੇਂ ਹੋਣੀ ਹੈ? ਗੁਰਵਾਕ ਸ਼ਬਦ ਰਤਨ, ਗੁਰੂ ਦੇ ਵਾਕਾਂ ਦੁਆਰਾ, ਗੁਰੂ ਦੇ ਬਚਨਾਂ ਦੁਆਰਾ ਜਦੋਂ ਤੂੰ ਅਕਾਲ ਪੁਰਖ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਏਗਾ ਤੇ ਫਿਰ ਤੂੰ ਪਰਮੇਸ਼ਰ ਦੀ ਜਿਹੜੀ ਪ੍ਰੇਮਾ ਭਗਤੀ ਵਾਲੀ ਮਤ ਹੈ ਉਹਦੇ ਵਿੱਚ ਤੂੰ ਪੱਕਾ ਹੋ ਜਾਏਗਾ, ਉਸ ਮਤ ਦਾ ਤੂੰ ਧਾਰਨੀ ਹੋ ਜਾਏਗਾ।
ਪਰਮਾਤ ਪਰਮ ਨਾ ਚੁਕਈ ਜਗ ਜਨਮ ਵਿਆਦ ਖਪਉ।
ਮਹਾਰਾਜ ਜੀ ਕਹਿੰਦੇ ਜਦੋਂ ਤੱਕ ਤੂੰ ਵਾਹਿਗੁਰੂ ਨਿਰੰਕਾਰ ਦੀ ਪ੍ਰੇਮਾ ਭਗਤੀ ਵਿੱਚ ਸਥਿਤ ਨਹੀਂ ਹੁੰਦਾ ਉਦੋਂ ਤੱਕ ਤੂੰ ਇਹ ਮਾਇਆ ਜਿਹੜੀ ਹੈ ਤੈਨੂੰ ਭਰਮਾਉਂਦੀ ਰਹੇਗੀ, ਤੇਰਾ ਇਹ ਪਰਮ ਨਹੀਂ ਚੁੱਕੇਗਾ। ਔਰ ਜਗ ਜਨਮ ਵਿਆਦ ਖਪੰ, ਜਗਤ ਦੇ ਅਨੇਕਾਂ ਪ੍ਰਕਾਰ ਦੇ ਜਨਮਾਂ ਵਿੱਚ ਤੂੰ ਭਟਕਦਾ ਰਹੇਗਾ, ਵਿਆਧੀਆਂ ਵਿੱਚ ਖਪਦਾ ਰਹੇਗਾ।
ਸਥਾਨ ਹਰਨੇ ਕੇਵਲੰ ਸਤਮਤੀ ਨਾਮ ਤਪੰ।
ਮਹਾਰਾਜ ਜੀ ਕਹਿੰਦੇ ਤੇਰਾ ਭਰਮਣਾ ਤਾਂ ਮਿਟ ਸਕਦਾ ਹੈ ਜੇ ਤੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੂਪੀ ਅਸਥਾਨ ਵਿੱਚ, ਅਸਥਾਨ ਹਰਨੇ ਕੇਵਲੰ ਦਾ ਇੱਥੇ ਮਹਾਂਪੁਰਖਾਂ ਨੇ ਅਰਥ ਕੀਤਾ ਪਵਿੱਤਰ, ਨਿਹ ਕੇਵਲੰਗ ਦਾ ਅਰਥ ਹੈ ਪਵਿੱਤਰ ਪਾਵਨ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਹਰੀ ਨਿਰੰਕਾਰ ਹੈ ਉਹ ਪਵਿੱਤਰ ਹੈ, ਉਹਦਾ ਸਥਾਨ ਪਵਿੱਤਰ ਹੈ। ਤੇ ਨਿਰੰਕਾਰ ਦਾ ਸਥਾਨ ਕਿਹੜਾ? ਨਿਰੰਕਾਰ ਦਾ ਸਥਾਨ ਹੈ ਸਾਧ ਸੰਗਤ। ਸਾਧ ਸੰਗਤ ਸੱਚ ਖੰਡ ਹੈ, ਸਾਧ ਸੰਗਤ ਰੂਪੀ ਜਿਹੜਾ ਸਥਾਨ ਹੈ ਇਹ ਸਦਾ ਸਥਿਰ ਹੈ। ਇੱਥੇ ਆ ਕੇ ਤੂੰ ਸੱਤ ਮਤ ਨੂੰ ਧਾਰਨ ਕਰਨਾ, ਸੱਚੀ ਮਤ ਨੂੰ, ਤੇ ਨਾਮ ਤਪੰਗ ਸੱਚੀ ਮਤ ਨੂੰ ਧਾਰਨ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਤਪੱਸਿਆ ਕਰਨੀ ਹੈ।
ਜਗ ਮੋਹੇ ਸੁਬਿਆਤੰ ਸੁਖ ਅਦਕ ਜਨਮ ਮਰਨ।
ਇਹੋ ਜਗ ਮੋਹ ਹੇਤ ਬਿਆਪਤੰ, ਇਹ ਸਾਰਾ ਜਗਤ ਜਿਹੜਾ ਹੈ ਮੋਹ ਵਿੱਚ ਹੇਤ ਲਾ ਕੇ ਉਹਦੇ ਵਿੱਚ ਹੀ ਵਿਆਪਿਆ ਹੋਇਆ, ਸਾਰਿਆਂ ਅੰਦਰ ਮਮਤਾ ਦੀ ਬਿਰਤੀ ਲੱਗੀ ਹੋਈ ਹੈ, ਮੋਹ ਦੀ ਬਿਰਤੀ ਲੱਗੀ ਹੋਈ ਹੈ, ਤੇ ਮੋਹ ਦੇ ਵਿੱਚ ਵਿਆਪਿਆ ਹੋਇਆ ਦੁੱਖ ਅਧਿਕ ਜਨਮ ਮਰਨ, ਤੇ ਮੋਹ ਕਰਕੇ ਇਹਨੂੰ ਸੰਸਾਰ ਦੇ ਵਿੱਚ ਬੜੇ ਵੱਡੇ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਹੜਾ ਦੁੱਖ ਹੈ? ਬਾਰ ਬਾਰ ਜੰਮਣਾ ਤੇ ਮਰਨਾ, ਜਨਮ ਮਰਨ, ਜਨਮ ਤੇ ਮਰਨ ਦੇ ਚੱਕਰ ਦੇ ਵਿੱਚ ਹੀ ਭਟਕਦਾ, ਜਨਮ ਮਰਨ ਦੇ ਵਿੱਚ ਹੀ ਫਿਰ ਭਰਮਦਾ ਹੈ, ਭਟਕਦਾ ਹੈ।
ਭਜ ਸਰਨਾ ਸਤਿਗੁਰ ਉਭਰੈ ਹਰਨਾਮ ਰਿਧ ਰਮਣ।
ਮਹਾਰਾਜ ਜੀ ਕਹਿੰਦੇ ਭਾਈ ਜੇ ਤੂੰ ਜਨਮ ਮਰਨ ਤੋਂ ਬਚਣਾ ਚਾਹੁੰਦਾ, ਇਸ ਦੁੱਖ ਤੋਂ ਮੁਕਤ ਹੋਣਾ ਚਾਹੁੰਦਾ ਤੇ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਕੇ ਪਰਮੇਸ਼ਰ ਦਾ ਭਜਨ ਕਰ। ਭਜ ਸ਼ਰਨ ਸਤਿਗੁਰ ਉਭਰੈ, ਸਤਿਗੁਰਾਂ ਦੀ ਸ਼ਰਨ ਵਿੱਚ ਪੈ ਕੇ ਤੂੰ ਉਭਰ ਸਕਦਾ, ਬਚ ਸਕਦਾ, ਤੇਰਾ ਉਭਾਰ ਹੋ ਸਕਦਾ ਇਸ ਜਨਮ ਮਰਨ ਦੇ ਦੁੱਖ ਤੋਂ। ਹਰ ਨਾਮ ਰਿਧ ਰਮਣ, ਹਰੀ ਦਾ ਜਿਹੜਾ ਪਵਿੱਤਰ ਪਾਵਨ ਨਾਮ ਹੈ ਉਹ ਤੇਰੇ ਹਿਰਦੇ ਵਿੱਚ ਰਮ ਜਾਵੇ, ਉਹ ਤੇਰੇ ਹਿਰਦੇ ਵਿੱਚ ਵਸ ਜਾਵੇ।
ਗੁਰਮਤ ਨਹਿ ਚੱਲੋ ਮਨ 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 ਸਹਿਜ ਵਿਚਾਰੰ।
ਗੁਰਮਤ ਨਹਿ ਚੱਲ ਮਨ ਮਨ, ਫਿਰ ਮਨੰਗ ਸਹਿਜ ਵਿਚਾਰੰ, ਤਿੰਨ ਵਾਰੀ ਮਨ ਸ਼ਬਦ ਇੱਥੇ ਵਰਤਿਆ, ਤਿੰਨਾਂ ਦਾ ਅਰਥ ਵੱਖਰਾ ਵੱਖਰਾ ਹੈ। ਮਹਾਰਾਜ ਜੀ ਕਹਿੰਦੇ ਗੁਰੂ ਦੀ ਜਿਹੜੀ ਮਤ ਸਦਾ ਨਿਹਚਲ ਹੈ, ਜਿਹੜੀ ਚਲਾਏ ਮਾਨ ਨਹੀਂ ਹੁੰਦੀ, ਗੁਰਮਤ ਨਿਹਚਲ ਮਨ, ਇੱਥੇ ਮਨ ਦੇ ਨੰਨੇ ਨੂੰ ਸਿਹਾਰੀ ਲਾ ਕੇ ਮਨ ਦਾ ਅੱਖਰ ਅਰਥ ਵੱਖਰਾ ਕਰ ਦਿੱਤਾ ਕਿ ਗੁਰੂ ਦੀ ਮਤ ਜਿਹੜੀ ਹੈ ਉਹਨੂੰ ਆਪਣੇ ਮਨ ਵਿੱਚ, ਮਨ ਦੇ ਨੰਨੇ ਨੂੰ ਸਿਹਾਰੀ ਲਾਉਣ ਦਾ ਮਤਲਬ ਹੈ ਮਨ ਦੇ ਵਿੱਚ ਨਿਹਚਲ ਮਤ ਜਿਹੜੀ ਗੁਰੂ ਦੀ ਮਤ ਹੈ ਉਹਨੂੰ ਧਾਰਨ ਕਰ। ਮਨ, ਦੂਜੇ ਮਨ ਦਾ ਅਰਥ ਹੈ ਮਨ, ਮਨ ਦੇ ਵਿੱਚ ਉਹਨੂੰ ਮੰਨਣਾ ਕਰ। ਤੇ ਫਿਰ ਮਨੰਗ ਸਹਿਜ ਵਿਚਾਰੰਗ, ਜਦੋਂ ਤੂੰ ਉਹਨੂੰ ਮੰਨੇਗਾ ਮਨ ਦੇ ਅੰਦਰ ਗੁਰੂ ਦੀ ਮਤ ਨੂੰ ਮੰਨੇਗਾ, ਫਿਰ ਕਹਿੰਦੇ ਉਸ ਮੰਨਣ ਤੋਂ ਬਾਅਦ ਮਨੰਗ ਦਾ ਮਤਲਬ ਹੋਇਆ ਉਹਦੀ ਕਮਾਈ ਕਰਕੇ ਸਹਿਜ ਦੀ ਵਿਚਾਰ ਕਰ, ਸਹਿਜ ਵਿਚਾਰੰਗ, ਤੇਰੇ ਅੰਦਰ ਸਹਿਜ ਦੀ ਬ੍ਰਹਮ ਦੀ ਵਿਚਾਰ ਚੱਲੇਗੀ। ਇੱਥੇ ਸਹਿਜ ਦਾ ਅਰਥ ਕਰਾਂਗੇ ਬ੍ਰਹਮ, ਉਸ ਬ੍ਰਹਮ ਦੀ ਵਿਚਾਰ ਤੇਰੇ ਹਿਰਦੇ ਚ ਚੱਲੇਗੀ, ਸਹਿਜ ਦੀ ਬ੍ਰਹਮ ਦੀ ਵਿਚਾਰ ਤੇਰੇ ਹਿਰਦੇ ਵਿੱਚ ਚੱਲੇਗੀ।
ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰ।
महाराज जी कहते सो मन निर्मल ओ मन निर्मल है जिदे अंदर सच है, जित साच अंतर, जिदे अंदर सच है वह मन निर्मल है। ज्ञान रतन सारन फिर उस मन दे विच आत्मक ज्ञान जड़ा सारे सारे ज्ञाना विचों सार ज्ञान है। ज्ञान तो होर भी बहुत प्रकार दे ने, पदार्थां दा ज्ञान है, संसार दा ज्ञान है, पर हर एक प्रकार दे ज्ञान चो जड़ा सार ज्ञान है, रतन रूपी ज्ञान है, वो आत्मा दा साक्षात्कार होना है। वो ज्ञान तेरे हिरदे च प्रगट होवेगा।
सह पाए भगत तर भवजल मना, चित लाए हर चरणी।
फिर महाराज जी कहंदे हे भाई तू अपने अंदर प्रेमा भगती धारण कर, पै पाए डर दी, पहला डर भी अपने हिरदे च धर, क्योंकि डर होवेगा ते भगती करेगा, भाव तो बिना भगती नहीं होनी, बिना भाव तो भगती नहीं हो सकती। वाहिगुरु परमेश्वर दा भाव हिरदे च धारण करके भगती कर, तर भवजल ए संसार तो तू तरेंगा, हे मन तू संसार तो पार उतरेगा। चित लाए हर चरणी और अपना चित हरि अकाल पुरख वाहिगुरु परमेश्वर दे चरणा नाल ला, अपना जिहड़ा चित है वो हरि अकाल पुरख वाहिगुरु परमेश्वर दे चरणा नाल जोड़ना कर।
हरनाम हिरदय पवित्र पावना, हे शरीर तो सरणी।
हे मेरे प्रभु, हे मेरे मालक, मेरा ये शरीर तेरी शरण विच है, एहो शरीर ताओ शरणी, मेरा ये शरीर तेरी शरण विच है और तेरी शरण विच पै के हर नाम हिरदा पवित्र पावन, हरि दा जिहड़ा पावन पवित्र नाम है ओ मैं अपने हिरदे च धारण कीता, ऐसा नाम जिहड़ा पवित्र भी है और पावन भी है। हरि नाम जो पवित्र ते पावन है ओ मैं अपने हिरदे च धारण करके अपने इस शरीर नूं हे मेरे प्रभु तेरी शरण विच समर्पण कीता है।
लग लोभ लह निवारण, हर नाम रास मनन।
जिन्हां दे अंदर हरि दे नाम दी पूंजी है, रास दा मतलब हुंदा पूंजी, असली धन, जिन्हां दे हिरदे विच हरि अकाल पुरख परमेश्वर दे नाम दी पूंजी वसदी है, उन्हां दे हिरदयां चो लालच ते लोभ दीआं लहरां निवृत्त हो जांदीआं ने। लब लोभ लहर निवारण, लालच ते लोभ दीआं लहरां उन्हां दे हिरदे चो निवृत्त हो जांदीआं ने जिन्हां ने अपने हिरदे विच हरि अकाल पुरख वाहिगुरु परमेश्वर दे नाम दी पूंजी, नाम दा धन, नाम दी रास अपने हिरदे च धारण कीती है।
मन मार तुहि निरंजना, कहो नानका शरणम।
महाराज जी कहंदे अपना मन मार के, भाव अपने अंदरों हंगता नूं खत्म करके, धन गुरु नानक साहब सच्चे पातशाह कहंदे हरि दी शरण च पै जा, ते जे तू हरि दी शरण च पै जाएगा मन नूं मार के, ते महाराज जी कहंदे फिर तू ही निरंजना, तू फिर निरंजन दा ही रूप है, परमात्मा दा ही रूप है, फिर तेरे विच ते परमात्मा विच कोई फर्क नहीं रहेगा। मन मार तू ही निरंजना, हर नानका शरण, मन नूं मार के परमात्मा दी शरण च पै जा, ते परमेश्वर दी शरण च पै के फिर तू ही निरंजना, फिर तू ही निरंजन दा रूप है, फिर तेरे विच ते निरंजन विच परमात्मा विच कोई फर्क नहीं रहेगा। लड़ी बार कथा सुखमणी साहब जी दी आप सरवण कर रहे हो, पिछे चार पदे पहली अष्टपदी दे आप जी सरवण कर चुके, जेदे अंदर साहब जी कह आए ने नानक जन का दासन दसना। हे प्रभु जेड़ा तेरा नाम जपन वाला तेरा दास है, तेरी भगती करन वाले जेड़े तेरे दास ने, मैं उना दासां दा भी दास। इस तो अगे फिर महाराज जी पंजवां पद सुखमणी साहब दा उच्चारण करके ਇਹਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਸਿਮਰਨ ਦੀ ਮਹਿਮਾ ਦੱਸ ਰਹੇ ਨੇ, ਪ੍ਰਭੂ ਸਿਮਰਨ ਦੀ ਬਰਕਤ ਦੱਸ ਰਹੇ ਨੇ। ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਮਝਿਓ, ਪ੍ਰਭ ਕੋ ਸਿਮਰੈ ਸੇ ਧਨਵੰਤੇ।
ਜਿਹੜੇ ਉਸ ਪ੍ਰਭੂ ਨੂੰ ਸਿਮਰਦੇ ਹਨ, ਪ੍ਰਭ ਕੋ ਸਿਮਰੈ, ਉਸ ਪ੍ਰਭੂ ਨੂੰ, ਅਕਾਲ ਪੁਰਖ ਨੂੰ, ਵਾਹਿਗੁਰੂ ਨੂੰ ਸਿਮਰਦੇ ਹਨ, ਸੇ ਧਨਵੰਤੇ। ਅਸਲ ਵਿੱਚ ਉਹੀ ਧਨਵਾਨ ਹਨ। ਧਨਵੰਤੇ ਦਾ ਮਤਲਬ ਹੈ ਧਨ ਵਾਲੇ, ਧਨਵਾਨ। ਅਸਲ ਵਿੱਚ ਧਨਵਾਨ ਪੁਰਖ ਉਹ ਹੈ ਜਿਹੜਾ ਪਰਮਾਤਮਾ ਦਾ, ਪਰਮੇਸ਼ਰ ਦਾ ਸਿਮਰਨ ਕਰਦਾ, ਪ੍ਰਭੂ ਦਾ ਸਿਮਰਨ ਕਰਕੇ ਉਹ ਧਨਵਾਨ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਫੈਸਲਾ ਦਿੱਤਾ ਹੈ, ਸਿੱਖਾਂ ਨੇ ਇੱਕ ਦਿਨ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਸੰਸਾਰ ਵਿੱਚ ਵੱਡਾ ਕੌਣ ਹੈ? ਧਨਵਾਨ ਕੌਣ ਵੱਡਾ? ਮਾਇਆ ਵਡਿਆਈ? ਇਹ ਸਵਾਲ ਕੀਤਾ। ਕੌਣ ਵੱਡਾ, ਮਾਇਆ ਵਡਿਆਈ? ਮਹਾਰਾਜ ਜਿਹਦੇ ਕੋਲ ਸੰਸਾਰ ਦੇ ਮਾਇਆ ਦੀ ਪਦਾਰਥਾਂ ਦੀ ਵਡਿਆਈ ਆ, ਉਹ ਵੱਡਾ। ਆਮ ਕਰਕੇ ਲੋਕ ਉਹਨਾਂ ਨੂੰ ਹੀ ਵੱਡਾ ਕਹਿੰਦੇ ਨੇ ਨਾ, ਆਪਾਂ ਵੀ ਆਮ ਕਰਕੇ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਤਾਂ ਵੱਡੇ ਆਦਮੀ ਹੋ। ਵੱਡੇ ਆਦਮੀ ਉਹਨਾਂ ਨੂੰ ਕਹਿੰਦੇ ਜਿਹੜਾ ਧਨਵਾਨ ਹੋਵੇ, ਸ਼ਾਹੂਕਾਰ ਹੋਵੇ, ਜਿਹਦੇ ਕੋਲ ਸੰਸਾਰ ਦੀ ਮਾਇਆ ਪਦਾਰਥ ਬਹੁਤ ਹੋਣ, ਉਹਨੂੰ ਕਹਿੰਦੇ ਤੂੰ ਵੱਡਾ। ਪਰ ਗੁਰਬਾਣੀ ਵੱਡਾ ਕਿਹਨੂੰ ਕਹਿੰਦੀ? ਮਹਾਰਾਜ ਜੀ ਦੱਸੋ ਵੀ ਜਿਹਨਾਂ ਕੋਲ ਮਾਇਆ ਦੀ ਵਡਿਆਈ ਆ ਉਹ ਵੱਡੇ ਨੇ? ਤੇ ਸਾਹਿਬ ਪੰਜਵੇਂ ਬਾਪੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਵਾਬ ਦਿੱਤਾ, ਕਹਿੰਦੇ ਨਾ ਭਾਈ ਸਿੱਖੋ, ਮਾਇਆ ਦੀ ਵਡਿਆਈ ਵਾਲਾ ਇਨਸਾਨ ਵੱਡਾ ਨਹੀਂ ਹੋ ਸਕਦਾ। ਤੁਹਾਨੂੰ ਦੱਸ ਦਈਏ ਵੱਡਾ ਕੌਣ ਹੈ? ਸੋ ਵੱਡਾ ਜਿਨ ਰਾਮ ਲਿਵ ਲਾਈ। ਵੱਡਾ ਉਹ ਹੈ ਜਿਹਦੀ ਲਿਵ ਪਰਮਾਤਮਾ ਦੇ ਨਾਮ ਨਾਲ ਲੱਗੀ ਹੋਈ ਹੈ, ਜਿਹਦੀ ਸੁਰਤ ਨਿਰੰਕਾਰ ਦੇ ਨਾਮ ਨਾਲ ਜੁੜੀ ਹੋਈ ਹੈ, ਉਹ ਵੱਡਾ ਹੈ। ਅਸਲ ਵਿੱਚ ਉਹੀ ਧਨਵੰਤ ਹੈ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ, ਉਹਦੇ ਵਰਗਾ ਧਨਵਾਨ ਕੋਈ ਨਹੀਂ। ਅਸਲੀ ਧਨ ਤਾਂ ਨਾਮ ਦਾ ਹੀ ਹੈ ਨਾ, ਅਸਲ ਧਨ ਤਾਂ ਨਾਮ ਧਾਨੀ ਹੈ। ਦੁਨੀਆਂ ਦਾ ਜਿਹੜਾ ਧਨ ਹੈ ਤਾਂ ਨਸ਼ਵਰ ਹੈ, ਨਾਸ਼ਵਾਨ ਹੈ, ਬਿਨਸ ਜਾਣ ਵਾਲਾ। ਅਸਲ ਦਾ ਧਨ ਪਰਮਾਤਮਾ ਦਾ ਨਾਮ ਧਨ ਹੈ, ਤੇ ਜਿਨ੍ਹਾਂ ਦੇ ਕੋਲ ਪਰਮੇਸ਼ਰ ਦਾ ਨਾਮ ਧਨ ਹੈ ਉਹੀ ਅਸਲ ਵਿੱਚ ਧਨਵਾਨ ਹਨ। ਜਿਨ ਕੇ ਪੱਲੇ ਤੂੰ ਵਸੈ ਤੇ ਨਰ ਗੁਣੀ ਗਹੀ। ਹੇ ਪ੍ਰਭੂ, ਜਿਨ੍ਹਾਂ ਦੇ ਪੱਲੇ ਤੂੰ ਵਸਦਾ, ਤੇਰਾ ਨਾਮ ਵਸਦਾ, ਉਹੀ ਸੰਸਾਰ ਵਿੱਚ ਧਨਵਾਨ ਨੇ, ਸ਼ਾਹੂਕਾਰ ਨੇ। ਭਾਗ ਛੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ। ਆਖੋ ਸਤਨਾਮ ਸ੍ਰੀ। ਭਾਗ ਛੜੇ ਹਰ ਸੰਤ ਤੁਮਾਰੇ, ਭਾਗ ਛੜੇ ਕਿਹਨੂੰ ਕਹਿੰਦੇ ਨੇ? ਸ਼ਾਹੂਕਾਰ। ਹਮ ਧਨਵੰਤ ਭਾਗਟ ਸੱਚ ਨਾਏ। ਹੇ ਪ੍ਰਭੂ, ਸਾਡੇ ਕੋਲ ਸੱਚਾ ਨਾਮ ਹੈ, ਇਸ ਕਰਕੇ ਮੇਰੇ ਵਰਗਾ ਸ਼ਾਹੂਕਾਰ ਕੋਈ ਨਹੀਂ। ਭਾਗਟ ਨਾਮ ਸ਼ਾਹੂਕਾਰ ਦਾ ਹੈ, ਧਨਵਾਨ ਦਾ ਹੈ। ਹੇ ਪ੍ਰਭੂ, ਤੇਰੇ ਸੰਤ ਹੀ ਅਸਲ ਵਿੱਚ ਸ਼ਾਹੂਕਾਰ ਨੇ, ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਨਾਮ ਧਨ ਦਾ ਖਜ਼ਾਨਾ। ਭਾਗ ਛੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮ। ਜਿਨ੍ਹਾਂ ਦੇ ਘਰ ਵਿੱਚ ਹਰੀ ਦੇ ਨਾਮ ਧਨ ਦਾ ਖਜ਼ਾਨਾ, ਉਹਨਾਂ ਵਰਗਾ ਸ਼ਾਹੂਕਾਰ ਕੋਈ ਨਹੀਂ। ਹਮ ਧਨਵੰਤ ਭਾਵਿਟ ਸੱਚ ਨਾਏ। ਹੇ ਪ੍ਰਭੂ, ਅਸੀਂ ਧਨਵਾਨ ਹਾਂ, ਸ਼ਾਹੂਕਾਰ ਹਾਂ, ਕਿਉਂਕਿ ਸਾਡੇ ਕੋਲ ਸੱਚੇ ਨਾਮ ਦਾ ਖਜ਼ਾਨਾ ਹੈ। ਦੁਨੀਆਂ ਦੀ ਦ੍ਰਿਸ਼ਟੀ ਵਿੱਚ ਉਹ ਧਨਵਾਨ ਹੈ ਜਿਹਦੇ ਕੋਲ ਉੱਚਾ ਮਹਿਲ ਹੈ, ਦੁਨਿਆਵੀ ਖਜ਼ਾਨਾ ਹੈ। ਪਰ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਭਿਖਾਰੀਆਂ ਦੇ ਤੁਲ ਲਿਖਿਆ, ਕਹਿੰਦੇ ਉਹ ਤਾਂ ਭਿਖਾਰੀ ਨੇ। ਜਿਨ ਕੇ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਉਹ ਤਾਂ ਫਕੀਰ, ਫਕੀਰ ਦਾ ਮਤਲਬ ਮੰਗਤੇ ਨੇ, ਜਾਚਕ ਨੇ, ਭਿਖਾਰੀ ਨੇ। ਇੱਕ ਥਾਂ ਤੇ ਮਹਾਰਾਜ ਜੀ ਦੇ ਨਾਮ ਦੀ ਵਡਿਆਈ ਦੱਸਦਿਆਂ ਕਿਹਾ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪ ਹੀਣ ਕਿਸ ਸਾਕ ਨਾ ਛਿੰਨਾ। ਇਹ ਕੁਝ ਹੋਵੇ ਬਸਤਾ ਟੁੱਟੀ ਝੁੰਪੜੀ, ਟੁੱਟੀ ਜੀ ਝੁੰਪੜੀ ਕੱਖਾਂ ਦੀ ਕੁੱਲੀ, ਉਹਦੇ ਚ ਵਸਦਾ ਹੋਵੇ, ਉਹਦੇ ਚ ਰਹਿੰਦਾ ਹੋਵੇ। ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਸਰੀਰ ਤੇ ਪਾਏ ਹੋਏ ਕੱਪੜੇ ਸਾਰੇ ਪੁਰਾਣੇ ਜੀਰਨ ਤੇ ਮਲੀਨ ਹੋਣ, ਮਿੱਤਰ ਨਾ ਇੱਕ ਤਨ ਰੂਪ ਹੀਣ, ਨਾ ਉਹਦਾ ਕੋਈ ਮਿੱਤਰ ਹੋਵੇ ਨਾ ਕੋਈ ਪਿਆਰਾ ਹੋਵੇ, ਤੇ ਰੂਪ ਤੋਂ ਵੀ ਹੀਣਾ, ਕੁਝ ਜੇ ਰੂਪ ਦਾ, ਭੈੜੇ ਜੇ ਰੂਪ ਦਾ। ਮਿੱਤਰ ਨਾ ਇੱਕ ਤਨ ਰੂਪ ਹੀਣ ਕਿਸ ਸਾਕ ਨਾ ਸਿੰਨਾ, ਨਾ ਉਹਦਾ ਕੋਈ ਸਾਕ ਹੋਵੇ ਨਾ ਕੋਈ ਸਰਬੰਧੀ ਹੋਵੇ। ਏਦਾਂ ਦੀ ਹਾਲਤ ਹੋਵੇ, ਏਦਾਂ ਦੇ ਹਾਲਾਤ ਹੋਣ, ਪਰ ਜੇ ਉਹਦਾ ਨਾਮ ਪਰਮੇਸ਼ਰ, ਉਹਦਾ ਮਨ ਪਰਮੇਸ਼ਰ ਦੇ ਨਾਮ ਚ ਭਿੱਜਾ ਹੋਇਆ ਤਾਂ ਮਹਾਰਾਜ ਜੀ ਕਹਿੰਦੇ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਜੇ ਉਹਦਾ ਮਨ ਪਰਮੇਸ਼ਰ ਦੇ ਨਾਮ ਚ ਭਿੱਜਾ ਹੋਇਆ ਤਾਂ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਉਹ ਸਾਰੇ ਸੰਸਾਰ ਦਾ ਰਾਜਾ ਹੈ, ਉਹ ਸਾਰੇ ਵਿਸ਼ਵ ਭਰ ਦਾ ਰਾਜਾ ਹੈ। ਜਿਹੜਾ ਆਪਣੇ ਮਨ ਦਾ ਰਾਜਾ ਹੈ ਉਹ ਸਾਰੇ ਸੰਸਾਰ ਦਾ ਰਾਜਾ। ਸਾਡੇ ਦੇਸ਼ ਨੇ ਬੜੇ ਬੜੇ ਮਹਾਂਪੁਰਖਾਂ ਨੂੰ ਜਨਮ ਦਿੱਤਾ, ਇਹ ਸਾਡੇ ਦੇਸ਼ ਦੀ ਖਾਸੀਅਤ ਹੈ ਕਿ ਸਾਡੇ ਇਸ ਦੇਸ਼ ਵਿੱਚ ਬੜੇ ਬੜੇ ਵਲੀਆਂ ਨੇ, ਪੈਗੰਬਰਾਂ ਨੇ, ਅਵਤਾਰਾਂ ਨੇ ਜਨਮ ਧਾਰਿਆ। ਇਸੇ ਦੇਸ਼ ਦੇ ਇੱਕ ਮਹਾਂਪੁਰਖ ਹੋਏ ਨੇ ਸਵਾਮੀ ਰਾਮ ਤੀਰਥ। ਪਹਿਲਾ ਨਾਂ ਸੀ ਉਹਨਾਂ ਦਾ ਤੀਰਥ ਰਾਮ, ਪਰ ਬਾਅਦ ਚ ਉਹਨਾਂ ਨੇ ਆਪਣਾ ਨਾਮ ਬਦਲ ਕੇ ਰੱਖਿਆ ਤੀਰ ਰਾਮ ਤੀਰਥ। ਇਹ ਰਾਮ ਦਾ ਤੀਰਥ ਹੈ। ਇਹਨਾਂ ਦੀ ਜੀਵਨੀ ਸਿੱਖ ਪੰਥ ਦੇ ਮਹਾਨ ਵਿਦਵਾਨ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਲਿਖੀ। ਪ੍ਰੋਫੈਸਰ ਪੂਰਨ ਸਿੰਘ ਜੀ ਜੋ ਬੜੇ ਵੱਡੇ ਸਾਇੰਸਦਾਨ ਸਨ, ਜਪਾਨ ਦੇ ਇਲਾਕੇ ਦੇ ਵਿੱਚ ਰਹੇ, ਪਹਿਲਾਂ ਨਾਸਕ ਬਣ ਗਏ ਸੀ, ਪਰ ਅਚਾਨਕ ਬਾਅਦ ਵਿੱਚ ਰੰਗਣ ਲੱਗੀ ਪਰਮਾਤਮਾ ਦੀ ਭਗਤੀ ਦੀ, ਮੁੜ ਸਿੱਖੀ ਕਰਤਾ। ਸਵਾਮੀ ਰਾਮ ਤੀਰਥ ਦੇ ਉਹਨਾਂ ਨੇ ਦਰਸ਼ਨ ਕੀਤੇ ਤੇ ਕੋਲ ਰਹਿ ਕੇ ਉਹਨਾਂ ਦੇ ਸੰਗ ਵਿੱਚ ਜੋ ਉਹਨਾਂ ਦਾ ਜੀਵਨ ਵੇਖਿਆ ਉਹਨਾਂ ਨੇ ਉਹ ਜੀਵਨੀ ਲਿਖੀ ਸਵਾਮੀ ਰਾਮ ਤੀਰਥ। ਇੱਕ ਦਿਨ ਜਪਾਨ ਗਏ ਹੋਏ ਸੀ ਸਵਾਮੀ ਰਾਮ ਤੀਰਥ ਜੀ, 33 ਸਾਲ ਦੀ ਕੁੱਲ ਉਮਰ ਹੋਈ ਹੈ ਇਹਨਾਂ ਦੀ, ਪ੍ਰੋਫੈਸਰ ਵੀ ਰਹੇ ਨੇ, ਵਿਦਵਾਨ ਵੀ ਸੀ। ਤੇ ਜਪਾਨ ਤੋਂ ਟੋਕੀਓ ਜਾਣਾ ਸੀ, ਟੋਕੀਓ ਜਾਣ ਵਾਸਤੇ ਇੱਕ ਸਮੁੰਦਰੀ ਜਹਾਜ਼ 'ਚ ਬੈਠੇ ਸੀ। ਉਸ ਜਹਾਜ਼ ਵਿੱਚ ਬੈਠੇ ਸਨ ਸੁਭਾਵਕ ਹੀ ਜਪਾਨ ਦਾ ਰਾਜਾ ਵੀ ਉਸੇ ਜਹਾਜ਼ ਵਿੱਚ ਆ ਗਿਆ। ਤੇ ਜਿਹੜੇ ਇਹਨਾਂ ਦੇ ਸਤਸੰਗੀ ਸੀ ਸਵਾਮੀ ਰਾਮ ਤੀਰਥ ਦੇ, ਕਹਿਣ ਲੱਗੇ, ਸਵਾਮੀ ਜੀ ਅੱਜ ਵੇਖੋ ਕਿਤਨੀ ਭਾਗਾਂ ਦੀ ਗੱਲ ਹੈ ਕਿ ਜਿਸ ਜਹਾਜ਼ ਵਿੱਚ ਤੁਸੀਂ ਟੋਕੀਓ ਜਾ ਰਹੇ ਹੋ ਉਸੇ ਜਹਾਜ਼ ਵਿੱਚ ਇਸ ਦੇਸ਼ ਦਾ ਰਾਜਾ ਵੀ ਜਾ ਰਿਹਾ। ਹਾਲੇ ਜਹਾਜ਼ ਬੰਦਰਗਾਹ ਤੇ ਸੀ, ਚੱਲਿਆ ਨਹੀਂ ਸੀ। ਤੇ ਸਵਾਮੀ ਰਾਮ ਤੀਰਥ ਜੀ ਉੱਠ ਕੇ ਜਹਾਜ਼ ਤੋਂ ਥੱਲੇ ਉਤਰ ਆਏ ਤੇ ਥੱਲੇ ਉਤਰ ਕੇ ਖਲੋ ਕੇ ਕਿਨਾਰੇ ਤੇ ਉਡੀਕ ਜੀ ਕਰਨ ਲੱਗ ਪਏ ਤੇ ਨਾਲ ਦੇ ਸੰਗੀ ਪੁੱਛਣ ਲੱਗੇ, ਮਹਾਰਾਜ ਕੀ ਗੱਲ ਹੈ? ਕਹਿਣ ਲੱਗੇ, ਗੱਲ ਇਹ ਹੈ ਵੀ ਇੱਕ ਜਹਾਜ਼ ਤੇ ਦੋ ਰਾਜੇ ਨਹੀਂ ਜਾ ਸਕਦੇ, ਦੋ ਰਾਜੇ ਇੱਕੋ ਜਹਾਜ਼ ਤੇ ਨਹੀਂ ਜਾ ਸਕਦੇ। ਹੁਣ ਉਹ ਰਾਜਾ ਹੈ, ਸਰੀਰ ਤੇ ਆਭੂਸ਼ਣ ਨੇ, ਗਹਿਣੇ ਨੇ, ਸਿਰ ਤੇ ਤਾਜ ਹੈ, ਸੈਨਿਕ ਅੱਗੇ ਪਿੱਛੇ ਨੇ, ਇੱਕ ਪਾਸੇ ਗੇਰੂ ਰੰਗ ਦੇ ਕੱਪੜੇ ਪਾਏ ਹੋਏ ਸੰਨਿਆਸੀ ਜਿਹਾ, ਪੈਰ ਦੇ ਵਿੱਚ ਖੜਾਵਾਂ, ਟੁੱਟੀ ਜਿਹੀ ਜੁੱਤੀ, ਏਦਾਂ ਦਾ ਸਰੂਪ। ਉਹ ਵੀ ਕਹਿੰਦਾ ਮੈਂ ਰਾਜਾ ਹਾਂ ਤੇ ਉਹ ਵੀ ਰਾਜਾ ਹੈ। ਕਹਿੰਦੇ ਇੱਕ ਜਹਾਜ਼ ਤੇ ਦੋ ਰਾਜੇ ਨਹੀਂ ਜਾ ਸਕਦੇ। ਕਹਿੰਦੇ ਜੇ ਇਹ ਰਾਜਾ ਜਪਾਨ ਦਾ ਹੈ ਤੇ ਮੈਂ ਆਪਣੇ ਮਨ ਦਾ ਰਾਜਾ, ਮੈਂ ਆਪਣੇ ਮਨ ਦਾ ਰਾਜਾ। ਉਹ ਜਹਾਜ਼ ਵਿਦਾ ਹੋਣ ਦਿੱਤਾ, ਦੂਜਾ ਜਹਾਜ਼ ਆਇਆ, ਫਿਰ ਉਹਦੇ ਤੇ ਸਵਾਰ ਹੋ ਕੇ ਗਏ। ਉਹਨਾਂ ਦਾ ਅਹੰਕਾਰ ਨਹੀਂ ਸੀਗਾ, ਉਹਨਾਂ ਦੀ ਹਉਮੈ ਨਹੀਂ ਸੀ। ਉਹ ਦੱਸਣਾ ਚਾਹੁੰਦੇ ਸਨ ਕਿ ਅਸਲ ਵਿੱਚ ਪਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਹੀ ਵਿਅਕਤੀ ਰਾਜਾ ਹੈ। ਇੱਥੇ ਵੀ ਮਹਾਰਾਜ ਜੀ ਕਹਿ ਰਹੇ ਨੇ ਪ੍ਰਭ ਕੋ ਪ੍ਰਭੂ ਦਾ ਸਿਮਰਨ ਕਰਨ ਵਾਲੇ, ਪਰਮਾਤਮਾ ਦਾ ਸਿਮਰਨ ਕਰਨ ਵਾਲੇ, ਪ੍ਰਭ ਕੋ ਸਿਮਰ ਹੈ ਸੇ ਧਨਵੰਤੇ, ਜਿਹੜੇ ਉਸ ਪ੍ਰਭੂ ਨੂੰ ਸਿਮਰਦੇ ਹਨ ਉਹ ਧਨਵਾਨ ਹਨ, ਉਹੀ ਅਸਲ ਵਿੱਚ ਸ਼ਾਹੂਕਾਰ ਹਨ।
ਪ੍ਰਭ ਕੋ ਸਿਮਰੈ ਸੇ ਭਗਵੰਤੇ,
ਜਿਹੜੇ ਉਸ ਪ੍ਰਭੂ ਨੂੰ ਸਿਮਰਦੇ ਹਨ ਉਹੀ ਅਸਲੀ ਵਿੱਚ ਇੱਜ਼ਤ ਵਾਲੇ ਨੇ। ਪਤਵੰਤੇ ਅਸਲ ਦੀ ਇੱਜ਼ਤ ਵਾਲੇ, ਅਸਲ ਦੀ ਪੱਤ ਵਾਲੇ ਉਹੀ ਨੇ। ਅਸਲ ਵਿੱਚ ਉਹੀ ਪੱਤ ਪ੍ਰਤਿਸ਼ਠਾ ਦੇ ਮਾਲਕ ਨੇ, ਉਹੀ ਪੱਤ ਵਾਲੇ ਹਨ, ਆਵਰੂ ਵਾਲੇ ਹਨ, ਜਿਹੜੇ ਉਸ ਪ੍ਰਭੂ ਨੂੰ ਸਿਮਰਦੇ, ਪਰਮੇਸ਼ਰ ਨੂੰ ਸਿਮਰਦੇ। ਦੁਨੀਆਂ ਵਿੱਚ ਫੋਕੀ ਪੱਤ ਇੱਜ਼ਤ ਲੈ ਕੇ ਲੋਕ ਤੁਰੇ ਫਿਰਦੇ ਨੇ, ਫੋਕੀ ਇੱਜ਼ਤ। ਬੜਾ ਉਹਨਾਂ ਨੂੰ ਮਾਣ ਹੁੰਦਾ ਕਿ ਮੇਰੇ ਕੋਲੇ ਵਡਿਆਈ ਹੈ, ਮੇਰੇ ਕੋਲੇ ਪ੍ਰਤਿਸ਼ਠਾ ਹੈ, ਮੇਰੇ ਕੋਲੇ ਪਦਵੀ ਹੈ। ਪਰ ਉਹ ਦੁਨੀਆਂ ਦੀ ਜਿਹੜੀ ਪ੍ਰਤਿਸ਼ਠਾ, ਸੰਸਾਰ ਦੀ ਜਿਹੜੀ ਪ੍ਰਤਿਸ਼ਠਾ ਹੈ, ਉਹ ਅਸਲੀਅਤ ਵਿੱਚ ਪ੍ਰਤਿਸ਼ਠਾ ਨਹੀਂ ਹੁੰਦੀ। ਅਸਲ ਵਿੱਚ ਉਹੀ ਪੱਤ ਪੱਤ ਨਹੀਂ ਹੈ, ਇੱਜ਼ਤ ਇੱਜ਼ਤ ਨਹੀਂ ਹੈ, ਤਾਂ ਝੂਠੀ ਇੱਜ਼ਤ ਹੈ। ਦੁਨੀਆਂ ਦਾ ਮੂੰਹ ਦੋ ਧਾਰੀ ਦਾਤਰੀ ਦੇ ਸਮਾਨ ਹੈ, ਇੱਕ ਪਾਸਿਓਂ ਕੱਟਦੇ ਨੇ, ਕੱਟਦੇ ਚਲੇ ਜਾਂਦੇ ਨੇ ਹੁਕਮਾਂ ਕਰਦੇ, ਤੇ ਦੂਜੇ ਪਾਸਿਓਂ ਵੀ ਕੱਟਦੇ ਨੇ। ਦੋ ਧਾਰੀ ਦਾਤਰੀ, ਹਰ ਇੱਕ ਮਨੁੱਖ ਦੀ ਜ਼ੁਬਾਨ ਦੋ ਧਾਰੀ ਦਾਤਰੀ, ਜਿਸ ਜ਼ੁਬਾਨ ਨਾਲ ਉਪਮਾ ਕਰਨਗੇ ਉਸੇ ਜ਼ੁਬਾਨ ਨਾਲ ਨਿੰਦਾ ਵੀ ਕਰੀ ਜਾਣਗੇ, ਉਸੇ ਜ਼ੁਬਾਨ ਨਾਲ ਕਹਿਣਗੇ ਬੜਾ ਚੰਗਾ ਵਿਅਕਤੀ ਹੈ, ਬੜਾ ਸ੍ਰੇਸ਼ਟ ਵਿਅਕਤੀ ਹੈ, ਉਸੇ ਜ਼ੁਬਾਨ ਨਾਲ ਮੁੜ ਕੇ ਕੁਝ ਸਮੇਂ ਬਾਅਦ ਕਹਿਣਗੇ ਬੜਾ ਮਾੜਾ ਵਿਅਕਤੀ ਹੈ। ਮੈਂ ਖੁਦ ਇਹੋ ਜਿਹੇ ਕੁਝ ਵਿਅਕਤੀਆਂ ਨੂੰ ਮਿਲਿਆ, ਕਿਸੇ ਰਾਜਨੀਤਿਕ ਆਦਮੀਆਂ ਨਾਲ ਜੁੜੇ ਹੋਏ ਸੀ, ਪਾਰਟੀਆਂ ਸੀ, ਉਹ ਪਾਰਟੀ ਬਦਲਦਾ ਰਹਿੰਦਾ ਸੀ, ਕਦੇ ਉਸ ਪਾਰਟੀ ਚ ਚਲਾ ਗਿਆ, ਕਦੇ ਉਸ ਧੜੇ ਚ ਚਲਾ ਗਿਆ। ਜਿਸ ਧੜੇ ਵਿੱਚ ਉਹਨੇ ਜਾਣਾ ਉਹਨੇ ਕਹਿਣਾ ਮਹਾਰਾਜ ਜਿਹੜਾ ਇਹ ਵਿਅਕਤੀ ਹੈ ਜਿਹਦੇ ਨਾਲ ਹੁਣ ਮੈਂ ਕੰਮ ਕਰ ਰਿਹਾ, ਤੇ ਸਵੇਰੇ ਅੰਮ੍ਰਿਤ ਵੇਲੇ ਉੱਠਦਾ, ਨਿਤਨੇਮੀ ਹੈ, ਨਿਤਨੇਮ ਕਰਦਾ, ਬੜੀ ਬਾਣੀ ਪੜ੍ਹਦਾ, ਬੜੇ ਨੇਕ ਕਰਮ ਕਰਦਾ। ਸਾਲ ਕੁ ਬਾਅਦ ਉਹ ਪਾਰਟੀ ਬਦਲ ਲੈਂਦਾ ਸੀ, ਦੂਜੀ ਪਾਰਟੀ ਚ ਆ ਜਾਂਦਾ ਸੀ, ਤੇ ਇੱਕ ਸਾਲ ਜਿਸ ਦੀ ਉਪਮਾ ਕਰਦਾ ਸੀ, ਅਗਲੇ ਸਾਲ ਫਿਰ ਪਾਰਟੀ ਬਦਲਦਿਆਂ ਕਹਿੰਦਾ ਸੀ ਮਹਾਰਾਜ ਸਵੇਰੇ 11 ਵਜੇ ਤੱਕ ਤਾਂ ਸੁੱਤਾ ਨਹੀਂ ਉੱਠਦਾ। ਨਿਤਨੇਮ ਉਹਦੇ ਪਿਓ ਦਾਦੇ ਨੇ ਸ਼ਾਇਦ ਕਦੇ ਕੀਤਾ ਹੋਵੇ ਤਾਂ ਕੀਤਾ ਹੋਵੇ, ਇਹਨੇ ਤਾਂ ਕੀ ਕਰਨਾ ਸੀ। ਉਹੀ ਵਿਅਕਤੀ ਜੋ ਉਪਮਾ ਕਰਦਾ ਸੀ ਮੁੜ ਕੇ ਨਿੰਦਾ ਵੀ ਕਰਨ ਲੱਗ ਪਿਆ। ਦੁਨੀਆਂ ਦੀ ਜ਼ੁਬਾਨ ਐਸੀ, ਪਰ ਨਾਮ ਜਪਣ ਵਾਲਿਆਂ ਦੀ ਅਸਲੀ ਪ੍ਰਤਿਸ਼ਠਾ ਹੈ, ਪੱਤ ਹੈ, ਉਹਨਾਂ ਦੀ ਇੱਜ਼ਤ ਹਰ ਸਮੇਂ ਹੁੰਦੀ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਜੁਗਾਂ ਜੁਗਾਂਤਰਾਂ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ, ਪਹਿਲਾਂ ਵੀ ਹੁੰਦੀ ਸੀ, ਹੁਣ ਵੀ ਅੱਗੇ ਨੂੰ ਵੀ ਹੁੰਦੀ ਰਹੇਗੀ। ਉਹਨਾਂ ਦੀ ਪੱਤ ਵਿੱਚ, ਇੱਜ਼ਤ ਵਿੱਚ ਕਦੇ ਕਮੀ ਨਹੀਂ ਆਉਂਦੀ, ਗਿਰਾਵਟ ਨਹੀਂ ਆਉਂਦੀ। ਕਬੀਰ ਤੇ ਰਵਿਦਾਸ ਜੀ ਦੀ ਪ੍ਰਤੱਖ ਉਦਾਹਰਣ ਤੇ ਪ੍ਰਮਾਣ ਨੇ। ਮਹਾਰਾਜ ਜੀ ਕਹਿੰਦੇ ਜਿਹੜੇ ਉਸ ਪ੍ਰਭੂ ਨੂੰ ਸਿਮਰਦੇ ਹਨ ਉਹੀ ਅਸਲ ਵਿੱਚ ਪਤਵੰਤੇ ਨੇ, ਇੱਜ਼ਤ ਵਾਲੇ। ਅਸਲੀ ਇੱਜ਼ਤ ਇਹ ਹੈ ਕਿ ਨਾਮ ਜਪਦੇ ਹੋ, ਨਾਮ ਜਪ ਕੇ ਹੀ ਕਰੈਕਟਰ ਇੰਨਾ ਉੱਚਾ ਹੋ ਜਾਂਦਾ ਹੈ کہ دنیا دا کوئی ویکتی تہاڈے ول انگل کر کے نہیں کہہ سکدا کہ ہے بھائی تیرے جیون وچ ایک گراوٹ ہے. نام جپ کے جیون اینا جیون پدھر جیڑا ساڈا جدو نیما ہوئے گا لوگ گلا کرن گے کہن گے ایہدے چ بھی کمی ہے ایہدے چ بھی کمی ہے, پر او دا سمرن کردیا جدو جیون کریکٹر اینا اچا ہو جائے گا کہ لوگ ستے سدھ سبھاوک ہی کہن گے واقعی اس نام جپن والے برکتی پرکھ دی اپما سرب شریشت ہے کوئی کمی نہیں ہے. سمرن کردیا کردیا کریکٹر اچا ہو جاتا ہے. اصلی عزت جہی سنسار دی لوکاں دی نگاہ وہ بن جاتی ہے, کیول سنسار ہی نہیں وہ عزت سہت سنسار تو جدو جاندے نے تے پرلوک وچ وی انہاں دی اصلی عزت ہوندی ہے, اوتھے وی انہاں دی عزت ہوندی ہے. پت دے نال گرمکھ جنم سوار درگہ چلیا سچی درگہ جائے سچا پڑ ملیا, جدو اپنا جنم سوار لیندا ہے تے ایتھے وی عزت ہوندی ہے تے اوتھے وی عزت ہوندی ہے. جدو گرمخ اپنا جنم سوار کے جانا تا واجا وائے سی او دی صفت دا واجا وجدا ہے تے مانس کیا بیچارا تے ہو لوگ سنائے سی. مہاراج جی کہندے کلا مانوی شریر دے منکھاں دے وچ ہی انہاں دی عزت نہیں ہوندی, انہاں دی عزت تنہ لوکاں دے وچ سنائی جاندی ہے کہ پائیے دے ورگا ویکتی کوئی نہیں. اور یہ ساری برکت پرمیشر دے نام دے سمرن دی برکت ہے. اس کر کے کہندے جڑے پربھو نو سمردے ہن اوہی اصل وچ تنونتے ہن اوہی اصل وچ پتونتے عزت والے ہن.
پربھ کو سمرے سے جن پروانا,
جڑے اس پربھو نو سمردے ہن وہ جن پرماتما دی درگاہ وچ بھی پروان ہندے نے, اور اس مات لوک دی دھرتی تے آونا بھی انہاں دا پروان ہے. آمن آئے جگت میں بن بوجھے پتھ تو, آمن نو تا بڑی دنیا جگت وچ آ رہی ہے پر پشواں دے سمان انہاں دی زندگی ہے, جانوراں دے سمان جو اصل گل نہیں بجھدے. پر جڑے اے سنسار دے وچ آ کے آتما دا رنگ مان لیندے نے, آتم رس جہ جاننے آ ہر رنگ سہجے مان آئے تے پروان ہے, انہاں دا آونا اے سنسار وچ پروان ہو جاتا. جڑے اس پربھو نو سمردے نے انہاں دا ہی آونا سنسار وچ پروان ہے. آیا سفل تاہو کو گھنی ہے, جاس رسن ہر ہر جس پنی ہے, جڑے اپنی رسنا نال پرماتما دا جس کردے نے اور او دا نام جپدے نے انہاں دا اے سنسار وچ آونا بھی پروان ہے, اور وہ اگے اکال پورکھ پرمیشر دی درگاہ وچ بھی پروان ہن.
سب کو سمرے سے پورکھ پردان,
جڑے اس پربھو نو سمردے ہن وہی اصل وچ سارے پورکھاں وچ پردان پورکھ نے, شریش پورکھ نے. پردان دا مطلب شریش, وہی اصل وچ ساریاں وچ شریش پورکھ نے جڑے اس پربھو پرمیشر نو سمردے ہن.
رب کو سمرے سے بے محتاج,
جڑے اس پربھو نو سمردے نے او بے محتاج نے, انہاں نو دنیا دی کسے دی محتاجی نہیں کٹنی پیندی, کسے دا محتاج نہیں ہونا پیندا. یہ تا بندے بندے دا محتاج ہونا پیندا ہر ایک ویکتی, کدے کیدی لوڑ پی گئی کدے کس ویکتی دی لوڑ پی گئی. پربھو دا سمرن کرن والا بے محتاج ہے, وہ کسے دا محتاج نہیں ہوندا, وہ صرف ایک اکال پرخ پرماتما دی شرن وچ پیا ہویا بے پرواہ ہے. جیڑے اس پربھو نو سمردے نے وہ بے محتاج ہن. جا تو میرے ول ہے تا کیا مہ چھندا, وہ چندگی دا مطلب بھی یہی ہے محتاجگی, محتاج ہونا. اے پربھو جے تو میرے ول ہے تے مینوں کس چیز دی چندگی ہے, مینوں کس گل دی محتاجگی ہے, میں بے محتاج ہاں. جڑے پربھو نو سمردے نے وہ بے محتاج ہن.
پربھو کو سمرے ਤੇ ਸਰਬ ਕੇ ਰਾਜੇ।
ਜਿਹੜੇ ਉਸ ਪ੍ਰਭੂ ਨੂੰ ਸਿਮਰਦੇ ਹਨ ਉਹ ਸਾਰਿਆਂ ਦੇ ਰਾਜੇ ਨੇ, ਸਰਬ ਕੇ ਰਾਜੇ ਸਾਰਿਆਂ ਦੇ ਰਾਜੇ ਨੇ, ਉਹਨਾਂ ਜਿਹਾ ਕੋਈ ਨਹੀਂ ਹੈ।
ਸਭ ਕੋ ਸਿਮਰਿਆ ਸੇ ਸੁਖ ਵਾਸੀ,
ਪ੍ਰਭੂ ਨੂੰ ਸਿਮਰਨ ਵਾਲੇ ਜਿਹੜੇ ਨੇ ਸੇ ਸੁਖ ਵਾਸੀ, ਉਹੀ ਅਸਲ ਵਿੱਚ ਸੁੱਖਾਂ ਵਿੱਚ ਵਸਦੇ ਨੇ, ਉਹਨਾਂ ਨੂੰ ਹੀ ਅਸਲ ਵਿੱਚ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਸਭ ਕੋ ਸਿਮਰੈ ਸਦਾ ਅਵਿਨਾਸ਼ੀ,
ਪ੍ਰਭੂ ਨੂੰ ਸਿਮਰਨ ਵਾਲੇ ਸਦਾ ਵਾਸਤੇ ਅਵਨਾਸ਼ ਹੋ ਜਾਂਦੇ ਨੇ, ਵਿਨਾਸ਼ ਤੋਂ ਰਹਿਤ ਹੋ ਜਾਂਦੇ ਹਨ।
ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ,
ਤੇ ਮਹਾਰਾਜ ਜੀ ਕਹਿੰਦੇ ਪਰਮਾਤਮਾ ਦਾ ਸਿਮਰਨ ਉਹੀ ਕਰਦਾ, ਉਹੀ ਉਹਦੇ ਸਿਮਰਨ ਵਿੱਚ ਲੱਗੇ ਨੇ ਜਿਨ੍ਹਾਂ ਤੇ ਪਰਮਾਤਮਾ ਆਪ ਦਿਆਲ ਹੁੰਦਾ ਹੈ।
ਨਾਨਕ ਜਨ ਕੀ ਮੰਗੈਰ ਵਾਲਾ,
ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਇਹੋ ਜਿਹੜੇ ਪਰਮਾਤਮਾ ਦੇ ਜਨ ਨੇ ਪਿਆਰੇ ਨੇ ਉਹਨਾਂ ਦੇ ਚਰਨਾਂ ਦੀ ਰਵਾਲ ਮੰਗਦਾ ਹਾਂ, ਧੂੜੀ ਮੰਗਦਾ ਹਾਂ ਕਿ ਹੇ ਪ੍ਰਭੂ ਜਿਹੜੇ ਤੈਨੂੰ ਸਿਮਰਦੇ ਨੇ ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਪ੍ਰਦਾਨ ਕਰੋ। ਮਹਾਰਾਜ ਜੀ ਕਿਰਪਾ ਕਰਨ, ਸਿਮਰਨ ਕਰਨ ਵਾਲੀਆਂ, ਬੰਦਗੀ ਕਰਨ ਵਾਲੀਆਂ ਉੱਚੀਆਂ ਸੁੱਚੀਆਂ ਰੂਹਾਂ ਦੇ ਸਾਡਾ ਮੇਲ ਕਰਾਉਣ, ਨਾਮ ਦੇ ਜਪਣ ਵਾਲੇ, ਭਜਨ ਦੇ ਕਰਨ ਵਾਲੇ ਗੁਰਮੁਖਾਂ ਦਾ ਮੇਲ ਕਰਾਉਣ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਕੀ ਬਾਣੀ ਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।